गुरु नानक पाद पंकज बंदन पाद पंकज बंदन सिमरां अंगद दुख निकंदन अमरदास गुर हिरदय त्यावं जी हिरदय त्यावं श्री गुरु रामदास गुण गावो गुरु अर्जन बिघ्नन के नाशक बिघ्नन के हरे गोबिंद शुभ मत प्रकाशक श्री हर राय नमो कर जोरी नमो कर श्री हर कृष्ण मनाओ बहोरी तेग बहादुर परम कृपाला जी परम कृपाला श्री गुरु गोबिंद सिंह बिसाला तरों तरा पर पुन पुन सीसा पुन पुन सीसा बंदो बार बार जगदीसा एकंकारा सतगुरु तेह प्रसाद सच होए वाहे गुरु जी की फतेह बिघ्न विनाशन सोए कहां बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
सतनाम श्री वाहे गुरु साहिब जियो दोहरा गई सीत रत जगत ते आयो फागन मास होत हरख नारी नरन करते हास बिलास
वाहिगुरु जी का खालसा वाहिगुरु जी की फतह। गरीब नवाज सतगुरु जी की साजी नवाजी होई परम सत्कार जो गुरु खालसा सात संगत जी गुरु साहिबां दे पावन चरणां विच संध्या दे दीवान सजे हन ਸਜੇ ਦੀਵਾਨਾਂ ਵਿੱਚ ਅਤੀ ਸਤਿਕਾਰਯੋਗ ਸੰਤ ਗਿਆਨੀ ਹਰੀਨਾਮ ਸਿੰਘ ਜੀ ਖਾਲਸਾ ਤੋਂ ਅੰਗਰੇਜ਼ੀ ਵਿੱਚ ਗੁਰਮਤਿ ਵਿਚਾਰਾਂ ਬੱਚਿਆਂ ਨੇ ਅਤੇ ਸੰਗਤ ਨੇ ਸਰਵਣ ਕੀਤੀਆਂ ਹਨ ਜੋ ਲੜੀਵਾਰ ਇਤਿਹਾਸ ਦੀ ਕਥਾ ਖਾਲਸੇ ਪੰਥ ਦੀ ਸਿਰਜਣਾ ਕਿਵੇਂ ਹੋਈ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਤੋਂ ਆਪ ਅੰਮ੍ਰਿਤ ਛੱਕ ਕੇ ਕਲਗੀਧਰ ਪਾਤਸ਼ਾਹ ਨੇ ਖਾਲਸਾ ਮੇਰੇ ਰੂਪ ਹੈ ਖਾਸ ਖਾਲਸੇ ਮੈਂ ਕਰੋ ਨਿਵਾਸ ਖਾਲਸੇ ਨੂੰ ਭਗਤੀ ਔਰ ਸ਼ਕਤੀ ਦੇ ਸੋਮੇ ਬਣਾ ਦਿੱਤਾ ਨਾਲ ਨਾਲ ਭਗਤੀ ਅਤੇ ਨਾਲ ਨਾਲ ਸ਼ਕਤੀ ਕਦੀਆਂ ਇਕੱਠੀ ਹੋਈਆਂ ਨਹੀਂ ਸਨ ਗੁਰੂ ਸਾਹਿਬ ਜੀ ਨੇ ਕਰ ਦਿੱਤੀਆਂ ਹਨ ਮਹਾਰਾਜ ਜੀ ਨੇ ਹੋਲਾ ਮਹੱਲਾ ਵੀ ਮਨਾਉਣਾ ਸ਼ੁਰੂ ਕੀਤਾ ਜੋ 1699 ਵਿੱਚ ਖਾਲਸਾ ਸਾਜਿਆ ਅਤੇ ਅਗਲੇ ਸਾਲ ਤੋਂ ਹੋਲੇ ਦੀਆਂ ਤਿਆਰੀਆਂ ਹੋ ਗਈਆਂ ਹੋਲਾ ਮਹੱਲਾ ਆਨੰਦਪੁਰ ਸਾਹਿਬ ਅੱਜ ਵੀ ਮਨਾਇਆ ਜਾਂਦਾ ਹੈ ਇਹ ਸ਼ੁਰੂ ਕਿਵੇਂ ਹੋਇਆ ਸੀ ਉਸ ਵੇਲੇ ਦੇ ਰੀਤੀ ਰਿਵਾਜ ਕੀ ਸਨ ਭਾਈ ਨੰਦ ਲਾਲ ਜੀ ਨੇ ਆਪਣੀ ਬਾਣੀ ਦੇ ਵਿੱਚ ਹੋਲੇ ਦਾ ਜ਼ਿਕਰ ਕੀਤਾ ਗੁਲੇ ਹੋਲੀ ਬਬਾਗੇ ਦਹਿਰ ਬੂ ਕਰਦ ਲਬੇ ਚੋਂ ਗੁੰਚਾਰਾ ਫਰਖੰਦਾ ਖੂਬ ਕਰਦ ਉਸ ਗਜ਼ਲ ਦੇ ਆਧਾਰ ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਰਾਜ ਹੋਲੇ ਦਾ ਜ਼ਿਕਰ ਕਰਦੇ ਨੇ ਖੁਸ਼ੀਆਂ ਦਾ ਤਿਉਹਾਰ ਹੋਲਾ ਆਇਆ ਲੋਕ ਹੋਲੀ ਮਨਾਉਂਦੇ ਸੀ, ਖਾਲਸੇ ਨੇ ਹੋਲਾ ਮਨਾਇਆ। ਉਹ ਹੋਲੇ ਦੇ ਵਿੱਚ ਪਿੱਛੇ ਕੀ ਗੱਲਾਂ ਕੀ ਕਾਰਨ ਬਣੇ ਹਨ, ਉਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਵਿਚਾਰਨੀ। ਨੇ ਕਿਉਂਕਿ ਇੱਥੇ ਖਾਲਸੇ ਦੀ ਚੜ੍ਹਦੀ ਕਲਾ ਦਾ ਜ਼ਿਕਰ ਆ ਰਿਹਾ ਹੈ। ਖਾਲਸਾ ਸਾਜਿਆ ਕਿਵੇਂ, ਖਾਲਸਾ ਵਧਿਆ ਕਿਵੇਂ, ਖਾਲਸੇ ਦੇ ਤਿਉਹਾਰ ਖਾਸ ਕਰਕੇ ਹੋਲਾ ਮਹੱਲਾ ਜਿਹੜਾ ਸੀ, ਇਹ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਹ ਛੇਵੇਂ ਮਹਾਰਾਜ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਜੀ ਨੇ ਸ਼ੁਰੂ ਕੀਤਾ, ਕਿਉਂਕਿ ਪਹਿਲਾਂ ਸੰਕੇਤ ਪੰਚਮ ਪਾਤਸ਼ਾਹ ਨੇ ਆਪਣੀ ਬਾਣੀ 'ਚ ਦੇ ਦਿੱਤਾ ਸੀ। ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਦਸਵੇਂ ਜਾਮੇ ਵਿੱਚ ਸਤਿਗੁਰੂ ਜੀ ਨੇ ਉਸ ਨੂੰ ਹੋਲੀ ਨੂੰ ਹੋਲੇ ਦਾ ਰੂਪ ਕਿਵੇਂ ਦਿੱਤਾ ਹੈ, ਆਪਾਂ ਆਉਣ ਵਾਲੇ ਸਮੇਂ ਵਿੱਚ ਸਰਵਣ ਕਰਨਾ, ਪਿਆਰ ਨਾਲ ਸਰਵਣ ਕਰੀਏ, ਰਸਨਾ ਨੂੰ ਪਵਿੱਤਰ ਕਰਿਆ, ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਗਈ ਸੀ ਤਰਤ ਜਗਤ ਤੇ, ਆਇਓ ਫਾਗਣ ਮਾਸ।
ਸਰਦੀ ਦੀ ਰੁੱਤ ਬੀਤ ਗਈ ਹੈ ਤੇ ਫੱਗਣ ਦਾ ਮਹੀਨਾ ਆਇਆ ਹੈ।
ਹੋਤ ਹਰਖ ਨਾਰੀ ਨਰਨ ਕਰਤੇ ਹਾਸ ਬਿਲਾਸ।
ਇਸਤਰੀ ਪੁਰਸ਼ ਇਸ ਬਸੰਤ ਦੀ ਰੁੱਤ ਵਿੱਚ ਸਾਰੇ ਹੀ ਖੁਸ਼ ਹਨ। ਬੜੀ ਸੋਹਣੀ ਰੁੱਤ ਆਉਂਦੀ ਹੈ ਜਦੋਂ ਸਰਦੀ ਖਤਮ ਹੁੰਦੀ ਹੈ। ਭਾਰਤ ਦੇ ਵਿੱਚ ਤਾਂ ਖਾਸ ਕਰਕੇ ਬਸੰਤ ਰੁੱਤ ਮੰਨੀ ਜਾਂਦੀ ਹੈ। ਇੱਥੇ ਵੀ ਉਦਾਂ ਦਾ ਹੀ ਵਾਤਾਵਰਣ ਹੈ, ਠੰਡ ਦੀ ਰੁੱਤ ਚਲੀ ਗਈ ਤੇ ਬਸੰਤ ਦੀ ਰੁੱਤ ਆ ਗਈ। ਬਸੰਤ ਦੀ ਰੁੱਤ ਵਿੱਚ ਹਰ ਇਸਤਰੀ ਪੁਰਸ਼ ਦਾ ਮਨ ਖਿੜਾਓ 'ਚ ਆ ਜਾਂਦਾ ਹੈ, ਕਿਉਂਕਿ ਸਾਰੀ ਬਨਸਪਤੀ ਨੇਚਰਲੀ ਕੁਦਰਤੀ ਹੀ ਖਿੜ ਜਾਂਦੀ ਹੈ। ਇੱਕ ਬੰਦਾ ਹੀ ਨਹੀਂ, ਕੁੱਲ ਪਸ਼ੂ ਪੰਛੀ ਮਨੁੱਖ ਜਿੰਨੇ ਵੀ ਸੰਸਾਰ ਦੇ ਵਿੱਚ ਜੀਵ ਜੰਤੂ ਹਨ, ਦਰਖਤ ਹਨ, ਪੌਦੇ ਹਨ, ਬੂਟੇ ਹਨ, ਘਾਹ ਦੇ ਤੀਲੇ ਤੋਂ ਲੈ ਕੇ ਚੰਦਨ ਦੀ ਬਨਸਪਤੀ 18 ਭਾਰ ਹੈ। 18 ਭਾਰ ਬਨਸਪਤੀ ਜਿਹੜੀ ਹੈ ਖਿੜਾ ਚ ਆ ਜਾਂਦੀ ਹੈ, ਖੁਸ਼ੀ 'ਚ ਆ ਜਾਂਦੀ ਹੈ, ਸਾਰੇ ਹੀ ਮੌਲ ਪੈਂਦੇ ਹੈ। ਗੁਰੂ ਸਾਹਿਬ ਨੇ ਆਪਣੀ ਬਾਣੀ 'ਚ ਬਸੰਤ ਰਾਗ ਵਿੱਚ ਲਿਖਿਆ ਹੈ, ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ਼। ਅਸਲ ਵਿੱਚ ਪਰਮਾਤਮਾ ਦਾ ਨੂਰ ਹੀ ਪ੍ਰਗਟ ਹੁੰਦਾ ਹੈ ਸਾਡੇ ਸਾਰਿਆਂ ਵਿੱਚ। ਵਾਹਿਗੁਰੂ ਦੀ ਜੋਤ ਹੀ ਖਿੜਾ 'ਚ ਆ ਜਾਂਦੀ ਹੈ। ਜਦੋਂ ਵਾਹਿਗੁਰੂ ਦੀ ਜੋਤ ਖਿੜਾ 'ਚ ਆਉਂਦੀ ਹੈ ਤਾਂ ਸਾਰੀ ਧਰਤੀ ਖਿੜਦੀ ਹੈ, ਸਾਰਾ ਸੰਸਾਰ ਖਿੜਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਕਲਗੀਧਰ ਜੀ ਦੇ ਸਮੇਂ 1600 ਦੇ ਵਿੱਚ ਜਿਹੜੀ ਇਹ ਬਸੰਤ ਰੁੱਤ ਆਈ ਹੈ, ਹੋਲੇ ਮਹੱਲੇ ਦਾ ਸਮਾਂ ਆਇਆ ਹੈ।
ਸਵੈਯਾ ਦੇਖ ਅਜਾਇਬ ਕੋ ਰੁੱਤ ਫਾਗਣ, ਸਾਹਿਬ ਆਇਸ ਆਪ ਉਚਾਰੀ।
ਹੁਣ ਹੋਲਾ ਨੇੜੇ ਆ ਰਿਹਾ ਹੈ, ਦਸਵੇਂ ਪਾਤਸ਼ਾਹ ਨੇ ਆਗਿਆ ਦਿੱਤੀ, ਦੂਰੋਂ ਦੂਰੋਂ ਸੰਗਤਾਂ ਨੂੰ ਹੁਕਮਨਾਮੇ ਭੇਜ ਕੇ ਬੁਲਾਇਆ ਵੀ ਹੋਲੇ ਤੇ ਸ਼ਸਤਰ ਸਜਾ ਕੇ ਆਉਣਾ ਹੈ, ਤਿਆਰ ਬਰ ਤਿਆਰ ਹੋ ਕੇ ਆਉਣਾ ਹੈ। ਸਾਧ ਸੰਗਤ, ਜਿਹੜੀ ਹੋਲੀ ਹੈ ਨਾ, ਇਹ ਖੁਸ਼ੀ ਦਾ ਤਿਉਹਾਰ ਮੰਨਿਆ ਜਾਂਦਾ ਸੀ ਬਹੁਤ ਪੁਰਾਣੇ ਜ਼ਮਾਨੇ ਵਿੱਚ। ਲੋਕ ਖੁਸ਼ੀ ਦੇ ਵਿੱਚ ਹੋਲੀ ਦੇ ਗੀਤ ਗਾਉਂਦੇ ਸਨ, ਪਿਚਕਾਰੀਆਂ ਭਰ ਭਰ ਕੇ ਰੰਗ ਦੀਆਂ ਇੱਕ ਦੂਜੀ 'ਤੇ ਰੰਗ ਪਾਉਂਦੇ ਸਨ, ਸੋਹਣਾ ਗੁਲਾਲ ਅਤੇ ਕੇਸਰ ਅਤੇ ਵਧੀਆ ਵਧੀਆ ਚੀਜ਼ਾਂ ਦਾ ਛਿੜਕਾਓ ਕਰਦੇ ਸਨ। ਜਦੋਂ ਮੁਗਲਾਂ ਦਾ ਰਾਜ ਆਇਆ, ਸਾਡਾ ਦੇਸ਼ ਗੁਲਾਮ ਹੋ ਗਿਆ, ਵੱਡੇ ਲੋਕਾਂ ਨੂੰ ਮੁਗਲਾਂ ਨੇ ਹੋਲੀ ਕਰਨ ਤੋਂ ਰੋਕ ਦਿੱਤਾ, ਆਪਣੇ ਨਾਲ ਲਾ ਲਿਆ। ਜਿਹੜੇ ਗ੍ਰਾਮੀਣ ਪੇਂਡੂ ਲੋਕ ਸਨ, ਉਹ ਵਿਚਾਰੇ ਹੋਲੀ ਤਾਂ ਮਨਾਉਂਦੇ ਸਨ ਪਰ ਉਹਨਾਂ ਕੋਲ ਓਨੀਆਂ ਸਹੂਲਤਾਂ ਨਹੀਂ ਸਨ। ਹੌਲੇ ਹੌਲੇ ਉਹ ਚੰਗੇ ਰੰਗਾਂ ਦੀ ਥਾਂ 'ਤੇ, ਕੇਸਰ ਦੀ ਥਾਂ 'ਤੇ, ਗੁਲਾਲ ਦੀ ਥਾਂ 'ਤੇ ਘਟੀਆ ਰੰਗ ਲੋਕਾਂ ਦੇ ਉੱਤੇ ਸੁੱਟਣ ਲੱਗ ਪਏ। ਇੱਥੋਂ ਤੱਕ ਹੌਲੇ ਹੌਲੇ ਹਾਲਾਤ ਵਿਗੜ ਗਏ ਵੀ ਗੰਦੀਆਂ ਨਾਲੀਆਂ ਦਾ ਚਿੱਕੜ ਚੁੱਕਣਾ ਦੇ ਉੱਤੇ ਸੁੱਟ ਦੇਣਾ ਅਤੇ ਆਪਣੇ ਮੂੰਹ ਸਿਰ ਕਾਲੇ ਪੀਲੇ ਕਰ ਲੈਣੇ, ਬੇਰੂਪ ਹੋ ਜਾਣਾ, ਬੇਢੱਬੇ ਜੇ ਬਣ ਜਾਣਾ। ਉਹ ਜਦੋਂ ਹਾਲਤ ਮਾੜੀ ਹੋ ਗਈ ਤਾਂ ਉਹ ਹੋਲੀ ਜਿਹੜੀ ਹੈ ਨਾ, ਘਟੀਆ ਲੋਕਾਂ ਦਾ ਤਿਉਹਾਰ ਸਮਝਿਆ ਜਾਣ ਲੱਗ ਪਿਆ, ਗਰੀਬਾਂ ਦਾ ਤਿਉਹਾਰ ਸਮਝਿਆ ਜਾਣ ਲੱਗ ਪਿਆ। ਕਲਗੀ ਧਰ ਪਾਤਸ਼ਾਹ ਉਹਨਾਂ ਗਰੀਬਾਂ ਨੂੰ ਹੀ ਉੱਚਾ ਚੁੱਕਣਾ ਸੀਗਾ। ਇਨ ਗਰੀਬ ਸਿੱਖਣ ਕੋ ਦਹਿਓ ਪਾਤਸ਼ਾਹੀ, ਉਹਨਾਂ ਦੇ ਤਿਉਹਾਰ ਦੇ ਵਿੱਚ ਹੀ ਸੱਚੇ ਰੰਗ ਭਰਨੇ ਸਨ। ਔਰੰਗਜ਼ੇਬ ਨੂੰ ਦੱਸਣਾ ਸੀ ਵੀ ਤੂੰ ਸਾਡੇ ਦੇਸ਼ ਨੂੰ ਬੇਰੰਗ ਕਰਨਾ ਚਾਹੁੰਦਾ ਹੈ, ਅਸੀਂ ਇਹਨਾਂ ਗਰੀਬਾਂ ਨੂੰ ਰੰਗ ਲਾਉਣ ਲੱਗੇ ਹਾਂ, ਇਹੋ ਜਿਹਾ ਰੰਗ ਜਿਹੜਾ ਉਤਰੇਗਾ ਨਹੀਂ, ਇਹੋ ਜਿਹੀ ਲਾਲੀ ਜਿਹੜੀ ਕਦੀ ਖਤਮ ਨਹੀਂ ਹੋਵੇਗੀ। ਬਾਜਾਂ ਵਾਲੇ ਪਾਤਸ਼ਾਹ ਹਜ਼ੂਰ ਨੇ ਆਪਣੀ ਰਸਨਾ ਤੋਂ ਇਉਂ ਹੁਕਮ ਦਿੱਤਾ।
ਕੋਸ਼ਬ ਕੋ ਬੁਲਵਾਏ ਹਜ਼ੂਰ ਕਹਿਓ, ਸਭ ਕੀਜੀਏ ਫਾਗ ਕੀ ਤਿਆਰੀ।
ਆਪਣੇ ਖਜ਼ਾਨਚੀ ਨੂੰ ਬੁਲਾਇਆ, ਜਿਹੜੇ ਖਜ਼ਾਨਚੀ ਖਜ਼ਾਨੇ ਵਿੱਚ ਮਾਇਆ ਸਾਂਭਦੇ, ਉਹਨੂੰ ਹੁਕਮ ਦਿੱਤਾ ਵੀ ਐਤਕੀ ਹੋਲੇ ਦੀ ਤਿਆਰੀ ਕਰੋ, ਵੱਡੇ ਪੱਧਰ ਤੇ ਹੋਲਾ ਮਨਾਉਣਾ ਹੈ, ਸਾਰੀਆਂ ਸੰਗਤਾਂ ਨੂੰ ਦੇਸ਼ਾਂ ਪ੍ਰਦੇਸ਼ਾਂ ਤੋਂ ਆਉਣਾ ਹੈ, ਉਹਨਾਂ ਨੂੰ ਖਰਚਾ ਲੰਗਰ ਪਾਣੀ ਦਾ ਖੁੱਲਾ ਕਰਨਾ ਹੈ, ਵਧੀਆ ਵਧੀਆ ਲੰਗਰ ਪੱਕਣਗੇ, ਕੀਰਤਨ ਹੋਵੇਗਾ, ਕਥਾ ਹੋਵੇਗੀ, ਦੀਵਾਨ ਸਜਣਗੇ ਤੇ ਐਤਕੀ ਅਲੋਕਾਰ ਹੀ ਹੋਲਾ ਖੇਡਿਆ ਜਾਵੇਗਾ। ਬੜੀ ਵੱਖਰੀ ਕਿਸਮ ਦਾ ਹੋਲਾ ਹੋਵੇਗਾ, ਗਰੀਬ ਤੇ ਅਮੀਰ, ਹਿੰਦੂ ਮੁਸਲਮਾਨ ਸਭ ਨੂੰ ਖੁਸ਼ੀ ਦੇਵੇਗਾ। ਇਹੋ ਜਿਹਾ ਅਸੀਂ ਹੋਲਾ ਮਨਾਵਾਂਗੇ ਜਿਹੜਾ ਸਾਡੇ ਖਾਲਸੇ ਤੇ ਗੂੜਾ ਰੰਗ ਚੜ੍ਹਾ ਦੇਵੇਗਾ। ਹਾਂਜੀ।
ਔਰ ਕਹਿਓ ਸਭ ਸਿੱਖਣ ਸੰਗ, ਜਥਾ ਸ਼ਕਤੀ ਕਰ ਸੌਜਨ ਸਾਰੀ।
ਸਾਰੇ ਸਿੱਖਾਂ ਨੂੰ ਕਹਿਤਾ ਵੀ ਜਥਾ ਸ਼ਕਤੀ ਭਾਈ ਤਿਆਰ ਹੋ ਕੇ ਆਉਣਾ ਹੈ, ਜੋ ਕਿਸੇ ਕੋਲ ਕੋਈ ਸ਼ਸਤਰ ਹੈ ਉਹ ਲੈ ਕੇ ਆਉਣਾ ਹੈ, ਕਿਸੇ ਕੋਲ ਤਲਵਾਰ, ਕਿਸੇ ਕੋਲ ਪਰਛਾ, ਕਿਸੇ ਕੋਲ ਢਾਲ, ਕਿਸੇ ਕੋਲ ਬੰਦੂਕ, ਕਿਸੇ ਕੋਲ ਤੀਰ ਕਮਾਨ ਆਪਣੇ ਗਾਤਰੇ 'ਚ ਪਾ ਕੇ ਆਉਣੇ ਆ, ਖਾਲੀ ਹੱਥ ਨਹੀਂ ਆਉਣਾ, ਸ਼ਸਤਰ ਸਜਾ ਕੇ ਆਉਣਾ। ਔਰ ਲੰਗਰਾਂ ਵਿੱਚ ਵੀ ਸੇਵਾ ਕਰਨੀ ਹੈ, ਕੀਰਤਨ ਵੀ ਸੁਣਨਾ, ਕਥਾ ਵੀ ਸੁਣਨੀ ਹੈ, ਅਤੇ ਜੰਗੀ ਪੱਧਰ ਦੀਆਂ ਤਿਆਰੀਆਂ ਵੀ ਕਰਨੀਆਂ ਨੇ।
ਲਾਲ ਗੁਲਾਲ ਵਿਸਾਲ ਅੰਬੀਰਨ ਰੰਗ ਨਿਕਾਰ ਅਨੇਕ ਪ੍ਰਕਾਰ।
ਔਰ ਬੜੇ ਬੜੇ ਸੋਹਣੇ ਰੰਗ, ਲਾਲ ਗੁਲਾਲ, ਅੰਬੀਰ, ਅਲਤਾ, ਕੇਸਰ, ਇਹ ਸਾਧ ਸੰਗਤ ਜੀ ਮਹਿੰਗੇ ਰੰਗ ਹਨ, ਆਮ ਗਰੀਬ ਆਦਮੀ ਖਰੀਦ ਨਹੀਂ ਸਕਦਾ, ਤੇ ਲੋਕ ਕੀ ਕਰਦੇ ਘਟੀਆ ਜਿਹਾ ਰੰਗ ਲੈ ਕੇ ਇੱਕ ਦੂਜੇ ਤੇ ਸੁੱਟ ਦਿੰਦੇ ਆ, ਉਹ ਅੱਖਾਂ ਵਿੱਚ ਵੀ ਪੈ ਜਾਵੇ ਤਾਂ ਮਾੜਾ, ਤੇ ਜੇ ਕੱਪੜੇ ਦੇ ਪੈ ਜਾਵੇ ਕੱਪੜਿਆਂ ਦਾ ਨਾਸ ਕਰ ਦਿੰਦਾ, ਕਈਆਂ ਦੇ ਅੰਦਰ ਉਹ ਬਰੇਤਾ ਪਾਇਆ ਹੁੰਦਾ ਜਿਹੜਾ ਪਿੰਡੇ ਨੂੰ ਵੱਢ ਵੱਢ ਕੇ ਖਾਂਦਾ ਹੈ, ਉਹ ਰੰਗ ਘਟੀਆ ਰੰਗ ਨਹੀਂ। ਭਾਈ ਸਾਹਿਬ ਨੇ ਲਿਖਿਆ ਗੁਲਾਲ, ਅਮੀਰ, ਕੇਸਰ, ਵਧੀਆ ਵਧੀਆ ਚੀਜ਼ਾਂ ਗੁਰੂ ਸਾਹਿਬ ਨੇ ਖਜ਼ਾਨੇ 'ਚ ਵੜਾਈਆਂ। ਕਹਿੰਦੇ ਮੇਰੇ ਗਰੀਬ ਸਿੱਖ ਅੱਜ ਬਾਦਸ਼ਾਹੀ ਹੋਲਾ ਖੇਡਣਗੇ, ਜਿਹੜਾ ਦੁਨੀਆ ਤੋਂ ਨਿਆਰਾ ਹੋਵੇਗਾ।
ਰੰਗ ਪਤੰਗ ਸੁਰੰਗ ਕੀਓ ਬਹੁ, ਕਿੰਸਕ ਫੂਲਨ ਪੀਤ ਨਿਕਾਰਾ।
ਇੱਕ ਪਤੰਗ ਦਾ ਬਿਰਸ਼ ਹੁੰਦਾ ਹੈ, ਉਹਦੇ ਪੱਤਿਆਂ ਨੂੰ, ਉਹਦੇ ਫੁੱਲਾਂ ਨੂੰ ਉਬਾਲ ਕੇ ਉਹਦੇ ਵਿੱਚੋਂ ਬੜਾ ਸੋਹਣਾ ਰੰਗ ਕੱਢਿਆ ਜਾਂਦਾ। ਕਹਿੰਦੇ ਰੰਗ ਪਤੰਗ ਸੁਰੰਗ ਕੀਓ ਬਹੁ, ਕਿੰਸਕ ਫੂਲਨ ਪੀਤ ਨਿਕਾਰਾ। ਕਿੰਸੂ ਕੇਸੂ ਦੇ ਫੁੱਲਾਂ ਵਿੱਚੋਂ ਪੀਲਾ ਰੰਗ ਕੱਢ ਲਿਆ ਹੈ।
ਡਾਰ ਮਹਾ ਖੁਸ਼ਬੋਏ ਮਝਾਰ,
ਉਹਦੇ ਵਿੱਚ ਖੁਸ਼ਬੋਆਂ ਪਾਈਆਂ, ਖੁਸ਼ਬੋ ਵਾਲੀਆਂ ਚੀਜ਼ਾਂ ਜਿਵੇਂ ਸੁਗੰਧੀ ਸੈਂਟ ਵਗੈਰਾ ਪਾਏ ਆ। ਇਹ ਨਹੀਂ ਵੀ ਐਵੇਂ ਲੋਕਾਂ ਉੱਤੇ ਚਿੱਕੜ ਸੁੱਟੀ ਜਾਓ ਚੁੱਕ ਕੇ। ਅੱਜ ਕੱਲ੍ਹ ਅਸੀਂ ਪੰਜਾਬ 'ਚ ਵੀ ਦੇਖਦੇ ਹਾਂ, ਇੰਡੀਆ ਵਿੱਚ ਬਹੁਤਾ ਹੀ ਬੁਰਾ ਹਾਲ, ਅਜੇ ਵੀ ਜਿਹੜੇ ਕੱਚੇ ਪੀਲੇ ਹੋਲੀ ਮਨਾਉਂਦੇ ਆ ਨਾ, ਉਹਨਾਂ ਦਾ ਕੋਈ ਹਾਲ ਨਹੀਂ ਹੁੰਦਾ, ਨਾਲੀਆਂ 'ਚੋਂ ਚੁੱਕਣਾ, ਚਿੱਕੜ ਸਿਰ 'ਚ ਪਾ ਦੇਣਾ, ਅਤੇ ਸ਼ਰਾਬਾਂ ਪੀਣੀਆਂ, ਅਤੇ ਮਾੜੇ ਕੰਮ ਕਰਨੇ, ਗਾਲਾਂ ਕੱਢਣੀਆਂ, ਗੰਦੀਆਂ ਬੋਲੀਆਂ ਪਾਉਣੀਆਂ। ਉਹ ਮਹਾਰਾਜ ਕਹਿੰਦੇ ਲੋਕਾਂ ਦੀਆਂ ਹੋਲੀਆਂ ਅਤੇ ਖਾਲਸੇ ਦਾ ਹੋਲਾ ਹੈ, ਉਹ ਘਟੀਆ ਹੋਲੀ ਨਹੀਂ ਖੇਡਣੀ। ਵਧੀਆ ਵਧੀਆ ਰੰਗ ਕੱਢੇ ਗਏ, ਕੇਸੂ ਦੇ ਫੁੱਲਾਂ ਨੂੰ ਉਬਾਲ ਕੇ ਉਹਦੇ ਵਿੱਚੋਂ ਪੀਲਾ ਰੰਗ ਕੱਢਿਆ, ਪਤੰਗ ਦੇ ਫੁੱਲਾਂ ਨੂੰ ਉਬਾਲ ਕੇ ਉਹਨਾਂ ਦੇ ਵਿੱਚੋਂ ਲਾਲ ਰੰਗ ਕੱਢਿਆ, ਅਤੇ ਉਹਦੇ ਵਿੱਚ ਬੜੀ ਖੁਸ਼ਬੋ ਵਾਲੀਆਂ ਚੀਜ਼ਾਂ ਪਾਈਆਂ, ਖੁਸ਼ਬੋ ਜਿਹਨਾਂ 'ਚੋਂ ਆਉਂਦੀ ਜਿਵੇਂ ਕੇਵੜਾ, ਗੁਲਾਬ ਦਾ ਜਲ ਜਾਂ ਚਮੇਲੀ ਦਾ ਤੇਲ, ਜਿਹਨਾਂ ਵਿੱਚੋਂ ਵਾਸ਼ਨਾ ਚੰਗੀ ਆਉਂਦੀ, ਫੁਲੇਲ, ਉਹ ਗੁਰੂ ਸਾਹਿਬ ਨੇ ਵਿੱਚ ਚੀਜ਼ਾਂ ਪਾਈਆਂ ਹਨ, ਸੈਂਟ ਪਾਏ ਹਨ, ਵਧੀਆ। ਹਾਂਜੀ।
ਪਰ ਜਬ ਚੀਰ ਉੱਠੇ ਮਹਿਕਾਰਾ,
ਜਦੋਂ ਉਹ ਚੀਜ਼ ਕੱਪੜੇ 'ਤੇ ਪਏਗੀ ਕਿਸੇ ਦੇ, ਤਾਂ ਉਦੋਂ ਖੁਸ਼ਬੋ ਆਵੇਗੀ, ਮਹਿਕਾਂ ਉੱਠਣਗੀਆਂ, ਚੰਗੇ ਚੰਗੇ ਸੈਂਟ ਪਰਫਿਊਮ ਉਸ ਰੰਗ ਦੇ ਵਿੱਚ ਪਾਏ ਗਏ ਹਨ, ਜਿਹੜਾ ਮਹੱਲਾ ਦਸਵੇਂ ਪਾਤਸ਼ਾਹ ਨੇ ਖੇਡਣਾ ਹੈ, ਉਹਦੇ 'ਤੇ ਇਹ ਰੰਗ ਸੁੱਟੇ ਜਾਣੇ, ਘਟੀਆ ਰੰਗ ਨਹੀਂ ਸੁੱਟੇ ਜਾਣੇ। ਹਾਂਜੀ।
ਸਿੱਖਿਆਂ ਕੀਨ ਮਹਾ ਧਨ ਦੇ ਕਰ,
ਮਹਾਰਾਜ ਦੇ ਸਿੱਖਾਂ ਨੇ ਬੜਾ ਖਰਚਾ ਕਰਕੇ ਖਜ਼ਾਨੇ ਵਿੱਚੋਂ ਵਧੀਆ ਵਧੀਆ ਰੰਗ ਦੇ ਡਰਮ ਭਰ ਲਏ ਵੱਡੇ ਵੱਡੇ। ਹਾਂਜੀ
ਆਪਣੇ ਆਪਣੇ ਥਾਨ ਸੁਧਾਰਾ,
ਆਪਣੇ ਆਪਣੇ ਥਾਵਾਂ ਤੇ ਸਾਰਿਆਂ ਨੇ ਹੋਲੇ ਦੀ ਤਿਆਰੀ ਕਰ ਲਈ।
ਆਪ ਗੁਰੂ ਅਬਕੇ ਅਨੁਰਾਗਤ,
ਆਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਐਤਕੀ ਰੁਚੀ ਨਾਲ ਹੋਲਾ ਖੇਡਣ ਦੀ ਤਿਆਰੀ ਕਰ ਰਹੇ ਨੇ, ਕਿਉਂਕਿ ਖਾਲਸਾ ਸੱਜ ਗਿਆ ਪੂਰਾ ਤੇ ਖਾਲਸੇ ਦੇ ਵਿੱਚ ਹੁਣ ਮਹਾਰਾਜ ਕਹਿੰਦੇ ਖੁਸ਼ੀ ਵੀ ਹੋਣੀ ਚਾਹੀਦੀ ਹੈ। ਜਿੰਨਾ ਚਿਰ ਸਾਧ ਸੰਗਤ ਜੀ ਕੋਈ ਕੌਮ ਦੇ ਉੱਤੇ ਖੁਸ਼ੀ ਨਹੀਂ ਨਾ ਆਉਂਦੀ, ਉਹ ਕੌਮ ਕੋਈ ਕੰਮ ਨਹੀਂ। ਕੋਈ ਬੰਦਾ ਵਿਅਕਤੀਗਤ ਤੌਰ ਤੇ ਨਿੱਜੀ ਵੀ ਹੈ ਨਾ, ਕੋਈ ਇਕੱਲਾ ਆਦਮੀ ਜੇ ਉਹਦੇ ਦਿਮਾਗ ਤੇ ਕੋਈ ਟੈਨਸ਼ਨ ਹੋਵੇ, ਪਰੇਸ਼ਾਨੀ ਹੋਵੇ, ਉਹ ਕੋਈ ਕੰਮ ਨਹੀਂ ਕਰ ਸਕਦਾ। ਜਦੋਂ ਖੁਸ਼ ਹੋਵੇਗਾ ਤੇ ਉਹ ਸਾਰੇ ਕੰਮ ਕਰੇਗਾ। ਮਹਾਰਾਜ ਕਹਿੰਦੇ ਮੇਰੇ ਖਾਲਸੇ ਨੇ ਰਾਜ ਕਰਨਾ ਤੇ ਰਾਜ ਤਾਂ ਹੀ ਕਰਨਗੇ ਜੇ ਖੁਸ਼ ਹੋਣਗੇ, ਤੇ ਖੁਸ਼ੀ ਹੋਲੇ ਮਹੱਲੇ ਤੇ ਆਉਂਦੀ ਹੈ। ਖਾਲਸਾ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਵੇਂ ਕਿੱਡਾ ਵੀ ਮਨ ਦੁਖੀ ਹੋਵੇ ਨਾ, ਅਜੇ ਵੀ ਇਹ ਪ੍ਰੈਕਟੀਕਲ ਕੀਤਾ ਹੋਇਆ। ਆਨੰਦਪੁਰ ਸਾਹਿਬ ਮਹੱਲੇ ਤੇ ਚਲੇ ਜਾਈਏ, ਸਾਰੀ ਦੁਨੀਆ ਭੁੱਲ ਜਾਂਦੀ, ਕਲਗੀਧਰ ਪਾਤਸ਼ਾਹ ਯਾਦ ਆਉਂਦੇ ਆ। ਆਨੰਦ ਹੀ ਆਨੰਦ, ਖੇੜਾ ਹੀ ਖੇੜਾ, ਰੰਗ ਹੀ ਲਾਲੋ ਲਾਲ ਹੋ ਜਾਂਦਾ ਹੈ। ਉਹ ਚੀਜ਼ ਨੂੰ ਕੋਈ ਗੁਰੂ ਦਾ ਲਾਲ ਹੀ ਸਮਝੇਗਾ, ਜਿਹਨਾਂ ਨੂੰ ਪਤਾ, ਜਿਹੜਾ ਤੁਹਾਡੇ ਵਿੱਚੋਂ ਗੁਰਮੁਖ ਗਏ ਹੋਣਗੇ ਉਹਨੂੰ ਪਤਾ ਹੋਲੇ ਮਹੱਲੇ ਦਾ ਕਿੰਨਾ ਚਾਅ ਹੁੰਦਾ ਹੈ। ਹੋਲੇ ਮਹੱਲੇ ਦੇ ਆਨੰਦਪੁਰ ਸਾਹਿਬ ਆਨੰਦ ਹੀ ਬਣਿਆ ਹੁੰਦਾ ਤੇ ਗੁਰੂ ਕਲਗੀਧਰ ਪਾਤਸ਼ਾਹ ਆਪ ਆਏ ਹੁੰਦੇ। ਸਤਿਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਐਤਕੀ ਆਪ ਮਹੱਲਾ ਖੇਡਣਗੇ, ਹੋਲਾ ਖੇਡਣਗੇ, ਸਾਰੀਆਂ ਸੰਗਤਾਂ ਨੂੰ ਚਾਅ ਚੜ ਗਿਆ ਹੈ।
ਖੇਲਣਗੇ ਸਤਿਪਾਗ ਉਦਾਰਾ,
ਐਤਕੀ ਦਸਵੇਂ ਪਾਤਸ਼ਾਹ ਆਪ ਮਹੱਲਾ ਖੇਡਣਗੇ, ਹੋਲਾ ਖੇਡਣਗੇ ਤੇ ਬੜਾ ਗੂੜਾ ਰੰਗ ਖਾਲਸੇ ਨੂੰ ਲਾਣਗੇ।
ਬ੍ਰਿੰਦ ਭੇ ਸਿੱਖ ਸੰਗਤ ਆਏ,
ਸਾਧ ਸੰਗਤ ਜੀ ਹੋਲੇ ਤੋਂ ਪਹਿਲਾਂ ਹੁਕਮਨਾਮੇ ਚਲੇ ਗਏ। ਦੇਸਾਂ ਪ੍ਰਦੇਸਾਂ ਤੋਂ ਸੰਗਤਾਂ ਇਕੱਠੀਆਂ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਆਉਣ ਲੱਗੀਆਂ।
ਆਨੰਦ ਬਿਲੰਦ ਗੁਰੂ ਦਰਬਾਰ,
ਸ੍ਰੀ ਆਨੰਦਪੁਰ ਸਾਹਿਬ ਆਨੰਦ ਹੀ ਆਨੰਦ ਦੇ ਵਾਜੇ ਵੱਜਣ ਲੱਗੇ।
ਲੰਗਰ ਹੋਤ ਅਤੋਟ ਜਹਾਂ,
ਦਿਨ ਰਾਤ ਲੰਗਰ ਚੱਲ ਰਹੇ, ਥਾਂ ਥਾਂ ਤੇ ਲੰਗਰ। ਹੁਣ ਵੀ ਗੁਰੂ ਸਾਹਿਬ ਦੀ ਕਿਰਪਾ, ਹੋਲੇ ਮਹੱਲੇ ਤੇ ਕਈ ਸੈਂਕੜੇ ਲੰਗਰ ਹੁੰਦੇ ਆ, ਸੈਂਕੜੇ ਹਜ਼ਾਰਾਂ, ਜਿੱਥੇ ਜਿੱਥੇ ਗੁਰੂ ਕੇ ਸਿੰਘਾਂ ਨੂੰ ਥਾਂ ਮਿਲਦੀ ਉੱਥੇ ਹੀ ਲੰਗਰ ਲੱਗੇ ਹੁੰਦੇ ਆ। ਦੀਵਾਨ ਸਜੇ ਹੁੰਦੇ ਆ, ਕੀਰਤਨ ਹੋ ਰਿਹਾ ਹੁੰਦਾ, ਫੌਜਾਂ ਘੋੜਿਆਂ ਦੇ ਸੱਜ ਕੇ ਜਦੋਂ ਮੱਲਾ ਚੜ੍ਹਦੀਆਂ ਨੇ ਨਿਸ਼ਾਨਾਂ ਤੇ ਨਗਾਰਿਆਂ ਨਾਲ, ਉਦੋਂ ਦਸਵੇਂ ਪਾਤਸ਼ਾਹ ਹਾਜ਼ਰ ਨਾਜ਼ਰ ਦਰਸ਼ਨ ਦਿੰਦੇ ਆ। ਸੋ ਖਾਲਸਾ ਜੀ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਕਰੋ ਨਿਵਾਸ, ਜੇ ਪ੍ਰਤੱਖ ਦੇਖਣਾ ਤਾਂ ਹੋਲੇ ਮਹੱਲੇ ਦੇ ਦਰਸ਼ਨ ਹੁੰਦੇ। ਹਾਂਜੀ,
ਜੋ ਜਿਹੇ ਚਾਹਤ ਖਾਏ ਅਹਾਰਾ,
ਗੁਰੂ ਕੇ ਲੰਗਰ ਅਨੰਤ ਪ੍ਰਕਾਰ ਦੇ ਲੱਗਦੇ ਆ, ਹੁਣ ਵੀ ਲੱਗਦੇ ਆ ਲੰਗਰ, ਵੱਖੋ ਵੱਖ ਕਿਸਮ ਦੇ ਖੀਰਾਂ ਦੇ, ਕੜਾਹ ਦੇ, ਜੋ ਜਿਹਦੀ ਚਾਹਨਾ ਹੈ, ਜਿੱਦਾਂ ਦਾ ਕਿਸੇ ਦੀ ਇੱਛਾ ਹੈ, ਉੱਦਾਂ ਦਾ ਲੰਗਰ ਅਨੰਦਪੁਰ ਸਾਹਿਬ ਮਿਲਦਾ। 36 ਪ੍ਰਕਾਰ ਦੇ ਭੋਜਨਾਂ ਦਾ ਸ੍ਰੀ ਆਨੰਦਪੁਰ ਸਾਹਿਬ ਲੰਗਰ ਲੱਗਦਾ ਹੈ। ਹਾਂਜੀ,
ਭੂਰ ਮਿਲੇ ਚਹੁਕੋਦ ਤੇ ਮੋਦਤ,
ਸਾਧ ਸੰਗਤ ਜੀ ਹਜ਼ਾਰਾਂ ਲੱਖਾਂ ਸਿੱਖ ਸ੍ਰੀ ਆਨੰਦਪੁਰ ਸਾਹਿਬ ਇਕੱਠੇ ਹੋਣ ਲੱਗੇ। ਸ਼ਸਤਰ ਸਜਾਏ ਹੋਏ ਨੇ, ਢਾਲਾਂ ਤਲਵਾਰਾਂ ਬਰਛੇ ਬੰਦੂਕਾਂ ਫੜੀਆਂ ਹੋਈਆਂ, ਸੋਹਣੇ ਸੋਹਣੇ ਦੁਮਾਲੇ ਚੱਕਰ ਸ਼ਸਤਰ ਸਜਾਏ ਹੱਥਾਂ ਵਿੱਚ, ਕਿਸੇ ਨੇ ਬਰਛਾ, ਕਿਸੇ ਨੇ ਤੀਰ ਕਮਾਣ, ਕਿਸੇ ਨੇ ਬੰਦੂਕ, ਤੇ ਸਜੇ ਹੋਏ ਸਿੰਘ ਕੋਈ ਪੂਰਬ ਵੱਲੋਂ ਆ ਰਿਹਾ, ਕੋਈ ਪੱਛਮ ਵੱਲੋਂ ਆ ਰਿਹਾ, ਕੋਈ ਉੱਤਰ ਤੋਂ ਦੱਖਣ ਤੋਂ, ਸੰਗਤਾਂ ਦੇ ਇਕੱਠ ਹੋਣੇ ਸ਼ੁਰੂ ਹੋ ਗਏ।
ਆਵਤ ਹੈ ਮਿਲ ਟੋਲ ਹਜ਼ਾਰ,
ਹਜ਼ਾਰਾਂ ਜਥੇ ਬੰਨ ਕੇ ਸਿੰਘ ਆਨੰਦਪੁਰ ਸਾਹਿਬ ਆਉਣ ਲੱਗੇ, ਟੋਲਿਆਂ ਦੇ ਟੋਲੇ ਸੰਗਤ ਦੇ ਆਉਣ ਲੱਗੇ।
ਭੀੜ ਪਈ ਭਰਪੂਰ ਪਿਆ,
ਸ੍ਰੀ ਆਨੰਦਪੁਰ ਸਾਹਿਬ ਸੰਗਤਾਂ ਦੀ ਇੰਨੀ ਭੀੜ ਹੋ ਗਈ, ਆਨੰਦਪੁਰ ਸਾਹਿਬ ਭਰ ਗਿਆ, ਅੰਤ ਕੋਈ ਨਾ ਰਿਹਾ। ਧਰਤੀ ਦੇ ਥਾਂ ਥਾਂ ਤੇ ਚੱਪੇ ਚੱਪੇ ਦੇ ਤੰਬੂ ਲੱਗ ਗਏ, ਸੰਗਤਾਂ ਦੇ ਲੰਗਰ ਲੱਗੇ, ਦੀਵਾਨ ਸਜੇ, ਸੰਗਤਾਂ ਨੂੰ ਚਾਹ ਹੈ ਕਿ ਐਤਕੀ ਕਲਗੀਧਰ ਪਾਤਸ਼ਾਹ ਆਪ ਹੋਲਾ ਮਹੱਲਾ ਮਨਾ ਰਹੇ ਨੇ, ਐਤਕੀ ਹਜ਼ੂਰ ਨੇ ਆਪ ਹੋਲਾ ਖੇਡਣਾ ਹੈ ਤੇ ਆਪਾਂ ਸਾਰਿਆਂ ਨੇ ਸ਼ਰੀਕ ਹੋਣਾ ਹੈ, ਇਹ ਭਾਵਨਾ ਲੈ ਕੇ ਸਿੱਖ ਆਏ ਹਨ।
ਭਾਵ ਭਰੇ ਪਲ ਭਾਗ ਲਿਲਾਰਾ,
ਆਹਾ ਭਾਗ ਸਾਡੇ ਚੰਗੇ, ਸਾਡੇ ਕਰਮ ਚੰਗੇ ਕਿ ਸਾਨੂੰ ਪਾਤਸ਼ਾਹ ਨੇ ਆਪਣੇ ਹੋਲੇ ਤੇ ਸੱਦਿਆ ਹੈ। ਹਾਂਜੀ,
ਤਾਲ ਰਬਾਬ ਖਾਬਚ ਕੇ ਬਹੁ,
ਸਾਧ ਸੰਗਤ ਜੀ ਕਿਤੇ ਰਬਾਬਾਂ ਵੱਜਦੀਆਂ ਨੇ, ਕਿਤੇ ਮਿਰਦੰਗ ਵੱਜਦੇ ਨੇ, ਕਿਤੇ ਸਾਧ ਸੰਗਤ ਜੀ ਮਿਰਦੰਗ ਤੇ ਕਿਤੇ ਪਖਾਵਜ ਜੋੜੀ ਵੱਜਦੀ ਹੈ, ਕਿਤੇ ਢੋਲਕੀ ਸ਼ੈਣਿਆਂ ਨਾਲ ਸੰਗਤਾਂ ਕੀਰਤਨ ਕਰਦੀਆਂ ਨੇ, ਕਿਤੇ ਕਵੀਸ਼ਰੀ ਕਵੀਸ਼ਰੀ ਸੁਣਾਉਂਦੇ ਨੇ, ਤੇ ਕਿਤੇ ਸਾਧ ਸੰਗਤ ਜੀ ਢਾਡੀ ਵਾਰਾਂ ਸੁਣਾਉਂਦੇ ਨੇ, ਰੌਣਕਾਂ ਲੱਗ ਗਈਆਂ ਆਨੰਦਪੁਰ ਸਾਹਿਬ ਵਿੱਚ। ਹਾਂਜੀ,
ਬਾਦਤ ਬਾਜਤ ਹੈ ਤੁਨ ਭਾਰੀ।
ਬੜੇ ਬੜੇ ਵਾਜੇ ਵੱਜਦੇ ਨੇ, ਢੋਲ ਮਿਰਦੰਗ ਵਜੈ ਸਭ ਹੀ ਘਰ, ਸਭ ਹੀ ਪੁਰ ਆਜ ਕੁਲਾਹਲ ਭਾਰੀ। ਸ੍ਰੀ ਅਨੰਦਪੁਰ ਸਾਹਿਬ ਚ ਕੁਲਾਹਲ ਹੈ, ਖੁਸ਼ੀ ਹੈ, ਆਨੰਦ ਹੈ। ਹਾਂਜੀ,
ਗਾਵਤ ਰਾਗਨ ਰਾਗਨੀ ਕੋ ਜਨ।
ਬੜੇ ਬੜੇ ਗਵਈਏ ਰਾਗਾਂ ਦੇ ਵਿੱਚ ਕੀਰਤਨ ਕਰਦੇ ਨੇ, ਰਾਗਣੀਆਂ ਤੇ ਰਾਗ ਗਾਉਂਦੇ ਨੇ ਤੇ ਸੁਣਨ ਵਾਲੇ ਸਰੋਤੇ ਝੂਮ ਝੂਮ ਕੇ ਜਾਂਦੇ ਨੇ। ਹਾਂਜੀ,
ਆਏ ਖਰੇ ਨਿਜ ਮੂਰਤ ਧਾਰੀ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਚੁੜੀ ਹੋਈ ਸੁਰਤੀ ਨਾਲ ਰਾਗੀ ਰਾਗ ਅਲਾਪਦੇ ਨੇ ਤੇ ਰਾਗ ਤੇ ਰਾਗਣੀਆਂ ਰੂਪ ਧਾਰ ਕੇ ਸਾਹਮਣੇ ਆ ਖਲੋਂਦੀਆਂ ਹਨ। ਸਾਧ ਸੰਗਤ ਜੀ, ਜਿਹੜੇ ਉੱਚੀ ਅਵਸਥਾ ਵਾਲੇ ਮਹਾਂਪੁਰਸ਼ ਕੀਰਤਨੀਏ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ, ਉਹਨਾਂ ਦੀ ਜੀਵਨੀ ਭਾਈ ਵੀਰ ਸਿੰਘ ਜੀ ਹੋਰਾਂ ਨੇ ਲਿਖੀ ਹੈ ਸੰਤ ਗਾਥਾ ਵਿੱਚ, ਆਪ ਜੀ ਪੜ੍ਹਦੇ ਹੋ। ਉਹਦੇ ਵਿੱਚ ਬਚਨ ਆਉਂਦਾ ਹੈ ਕਿ ਬਾਬਾ ਸ਼ਾਮ ਸਿੰਘ ਜੀ ਹਰਿਮੰਦਰ ਸਾਹਿਬ ਕੀਰਤਨ ਕਰਿਆ, ਕਦੇ 75 ਸਾਲ ਲਗਾਤਾਰ ਕੀਰਤਨ ਕੀਤਾ ਉਹਨਾਂ ਨੇ। 125 ਸਾਲ ਮਹਾਂਪੁਰਸ਼ਾਂ ਦੀ ਉਮਰ ਹੋਈ ਹੈ, 125 ਸਾਲ, 75 ਸਾਲ ਦਰਬਾਰ ਸਾਹਿਬ ਲਗਾਤਾਰ ਬਿਨਾਂ ਨਾਗਾ ਕੀਰਤਨ ਕੀਤਾ। ਅਜੇ ਵੀ ਹਰਿਮੰਦਰ ਸਾਹਿਬ ਜਿਹੜੀ ਪਹਿਲੀ ਦੇਗ ਸਵੇਰੇ ਤੇਰੇ ਪਹਿਰੇ ਦੀ, ਸਭ ਤੋਂ ਪਹਿਲੀ ਕੜਾਹ ਪ੍ਰਸ਼ਾਦ ਦੀ ਦੇਗ ਵਰਤਦੀ ਹੈ ਨਾ 2:30 ਵਜੇ, ਉਹ ਬਾਬਾ ਸ਼ਾਮ ਸਿੰਘ ਦੇ ਡੇਰੇ ਤੋਂ ਬਣ ਕੇ ਆਉਂਦੀ ਹੈ। ਹੁਣ ਵੀ ਇਹ ਲਗਾਤਾਰ 200-150 ਸਾਲ ਤੋਂ ਮਰਿਆਦਾ ਚੱਲੀ ਆ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ। ਬਾਬਾ ਸ਼ਾਮ ਸਿੰਘ ਜੀ ਕੀਰਤਨ ਹਰਿਮੰਦਰ ਸਾਹਿਬ ਕਰਿਆ ਕਰਦੇ ਸਨ ਸਰੰਦੇ ਨਾਲ, ਤੇ ਬਾਬਾ ਥਾਰੀਆ ਸਿੰਘ ਜੀ ਸਿੰਧ ਨਿਵਾਸੀ ਮਹਾਂਪੁਰਸ਼ ਨਾਲ ਬੈਠੇ, ਉਹਨਾਂ ਨੇ ਆਪਣੇ ਅਨੁਭਵ ਦੱਸੇ ਬਾਅਦ ਵਿੱਚ। ਉਹ ਕਹਿੰਦੇ ਮਹਾਂਪੁਰਸ਼ ਜਿਹੜਾ ਜਿਹੜਾ ਜਿਹੜੀ ਰਾਗਣੀ ਗਾ ਰਹੇ ਸਨ ਨਾ, ਕੀਰਤਨ ਕਰ ਰਹੇ ਸਨ, ਉਹ ਰਾਗਣੀ ਸਨਮੁਖ ਖੜੀ ਹੱਥ ਜੋੜ ਕੇ ਗੁਰੂ ਰਾਮਦਾਸ ਨੂੰ ਨਮਸਕਾਰ ਕਰ ਰਹੀ ਸੀ। ਇੱਦਾਂ ਉਹਨਾਂ ਦਾ ਆਪਣਾ ਅਨੁਭਵ ਹੈ। ਇਹ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਇਹ ਐਵੇਂ ਨਹੀਂ ਲਿਖਿਆ ਹੋਇਆ ਗੁਰੂ ਰਾਮ ਅਮਰਦਾਸ ਜੀ ਨੇ। ਇਹ ਪ੍ਰੈਕਟੀਕਲ ਹੁੰਦਾ ਹੈ, ਜਦੋਂ ਰਾਗੀ ਰਬਾਬੀ ਕੀਰਤਨ ਕਰਦੇ ਨਾ ਤੇ ਉਹ ਰਾਗ ਸਾਕਾਰ ਰੂਪ ਦੇ ਵਿੱਚ ਆ ਕੇ ਖਲੋ ਜਾਂਦੇ ਹਨ। ਹਾਂਜੀ,
ਜਿਉਂ ਸੁਰ ਲੋਕ ਵਿਖੇ ਸੁਰ ਮੋਦਤ।
ਅੱਜ ਜਿਵੇਂ ਦੇਵ ਲੋਕ ਦੇ ਵਿੱਚ ਦੇਵਤੇ ਕੀਰਤਨ ਕਰਦੇ ਤੇ ਉੱਥੇ ਅਪਸ਼ਰਾਵਾਂ ਗਾਉਂਦੀਆਂ ਨੇ, ਇੱਦਾਂ ਗੁਰੂ ਦਰਬਾਰ ਵਿੱਚ ਵੀ ਹੁੰਦਾ ਹੈ। ਕਿਵੇਂ? ਗੁਰੂ ਅਰਜਨ ਦੇਵ ਸਾਹਿਬ 5ਵੇਂ ਪਾਤਸ਼ਾਹ ਨੇ ਆਪ ਲਿਖਿਆ, ਪ੍ਰਿਆ ਕੀ ਸੋਭ ਸੁਹਾਵ ਨੀ ਨੀ ਕੀ। ਆਹਾ, ਮੇਰੇ ਵਾਹਿਗੁਰੂ ਦੀ, ਮੇਰੇ ਪਿਆਰੇ ਦੀ, ਮੇਰੇ ਬਾਜਾਂ ਵਾਲੇ ਦੀ, ਮੇਰੇ ਕਲਗੀਆਂ ਵਾਲੇ ਦੀ ਸੋਭਾ। ਪ੍ਰਿਆ ਕੀ ਸੋਭ ਸੁਹਾਵ ਨੀ ਨੀ ਕੀ, ਹਾ ਹਾ ਹੂ ਹੂ ਗੰਧਰਵ ਅਪਸਰਾ, ਆਨੰਦ ਮੰਗਲ ਧੁਨ ਗਾਵ ਨੀ ਨੀ ਕੀ। ਆਹਾ ਤੇ ਹੂ ਹੂ ਜਿਹੜੇ ਨੇ, ਹਾ ਹਾ ਹੂ ਹੂ, ਇਹ ਸਵਰਗ ਦੇ ਦੋ ਵੱਡੇ ਗਵਾਈਏ ਨੇ ਇੰਦਰ ਦੇ ਦਰਬਾਰ ਦੇ। ਹਾ ਹਾ ਹੂ ਹੂ ਗੰਧਰਵ ਅਪਸਰਾਵਾਂ, ਆਨੰਦ ਮੰਗਲ ਧੁਨ ਗਾਵ ਨੀ ਨੀ ਕੀ, ਪਰਮਾਤਮਾ ਦਾ ਹੀ ਜਸ ਗਾਉਂਦੇ ਨੇ ਸਾਰੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਗਰੀ ਆਨੰਦਪੁਰ ਸਾਹਿਬ ਦੇ ਵਿੱਚ ਏਦਾਂ ਕੀਰਤਨ ਹੋ ਰਿਹਾ ਹੈ।
ਆਪਸ ਮੈਂ ਮਿਲ ਕੇ ਹਿਤਕਾਰੀ,
ਬੜੇ ਪ੍ਰੇਮ ਨਾਲ ਗਵਈਏ ਗਾਉਂਦੇ ਨੇ, ਢਾਡੀ ਵਾਰਾਂ ਗਾਉਂਦੇ ਨੇ।
ਤਿਉਂ ਸਿੱਖ ਸੰਗਤ ਪੰਕਤ ਕੋ ਕਰ,
ਉਹ ਸੰਗਤਾਂ ਬਹਿ ਕੇ ਸੁਣਦੀਆਂ ਨੇ, ਬਖਤੇ ਤੇ ਸਰੋਤੇ ਦਾ ਸੁਰ ਤਾਲ ਮਿਲ ਜਾਂਦਾ ਹੈ। ਗਾਉਣ ਵਾਲੇ ਰੀਝ ਰੀਝ ਕੇ ਗਾਉਂਦੇ, ਜਦੋਂ ਸੁਣਨ ਵਾਲੇ ਰੀਝ ਕੇ ਸੁਣਦੇ ਹੋਣ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਉਹ ਕਹਿੰਦੇ ਜੇ ਘਰ ਵਾਲਾ ਸੁਜਾਖਾ ਹੋਵੇ ਤੇ ਘਰ ਵਾਲੀ 16 ਸ਼ਿੰਗਾਰ ਕਰਦੀ ਹੈ ਤੇ ਘਰ ਵਾਲੇ ਨੂੰ ਰਿਝਾ ਲੈਂਦੀ ਹੈ, ਤੇ ਜੇ ਉਹ 16 ਸ਼ਿੰਗਾਰ ਕਰਕੇ ਬੈਠੀ ਰਹੇ, ਘਰ ਵਾਲਾ ਅੰਨਾ ਹੋਵੇ, ਕਿਸੇ ਕੰਮ ਦੇ ਨਹੀਂ। ਕਹਿੰਦੇ ਗਵਈਆ ਡਾਗੀ ਢਾਡੀ ਕਥਾ ਵਾਚਕ ਤਾਂ ਹੀ ਕਾਮਯਾਬ ਹੈ ਜੇ ਉਹਦੇ ਸਰੋਤੇ ਸਿਆਣੇ ਹਨ। ਆਖੋ ਸ੍ਰੀ ਵਾਹਿਗੁਰੂ। ਜੇ ਉਹਦੇ ਸਰੋਤਿਆਂ ਵਿੱਚ ਰੁਚੀ ਨਹੀਂ, ਉਹਨਾਂ ਦੇ ਸੁਣਨ ਦੀ ਉਹਨਾਂ ਨੂੰ ਪਤਾ ਹੀ ਨਹੀਂ ਵੀ ਸੁਣਨਾ ਕੀ ਹੈ। ਸਰੋਤੇ ਦੇ 14 ਗੁਣ ਨੇ, 14 ਹੀ ਬਖਤਾ ਦੇ ਨੇ, ਜਿਹਨਾਂ ਵਿੱਚੋਂ ਸਰੋਤੇ ਦਾ ਇੱਕ ਗੁਣ ਇਹ ਆ ਵੀ ਸੂਝਵਾਨ ਹੋਵੇ, ਉਹਨੇ ਬੜੇ ਗ੍ਰੰਥ ਸੁਣੇ ਹੋਣ। ਜੇ ਪਹਿਲੀ ਵਾਰ ਕੋਈ ਬੰਦਾ ਆ ਕੇ ਬਹਿੰਦਾ, ਉਹਨੂੰ ਪਤਾ ਨਹੀਂ ਲੱਗਦਾ ਰਾਗੀ ਸਿੰਘ ਕੀ ਗਾ ਰਹੇ ਹੈ, ਢਾਡੀ ਕੀ ਗਾ ਰਹੇ ਹੈ, ਕਵੀਸ਼ਰ ਕੀ ਗਾ ਰਹੇ ਹੈ, ਕਥਾ ਵਾਚਕ ਕੀ ਕਹਿ ਰਿਹਾ, ਉਹ ਪਹਿਲੀ ਵਾਰੀ ਆ ਕੇ ਬੈਠਾ, ਉਹਨੂੰ ਕੀ ਪਤਾ। ਸਾਧ ਸੰਗਤ ਜੀ, ਮੈਂ ਕਹਿੰਦਾ ਬਖਤਾ ਬਣਨਾ ਸੌਖਾ, ਸਰੋਤਾ ਬਣਨਾ ਔਖਾ। ਸਰੋਤਾ ਬਣਨ ਤੇ ਬਹੁਤ ਟਾਈਮ ਲੱਗਦਾ, ਬਖਤਾ 5-7 ਸਾਲ 'ਚ ਕਿਸੇ ਉਸਤਾਦ ਕੋਲ ਲੈ ਕੇ ਬਣ ਜਾਈਦਾ, ਸਰੋਤਾ 100 ਸਾਲ 'ਚ ਬਣੀਦਾ ਹੈ। ਸਰੋਤਾ ਕਈ ਜਨਮਾਂ 'ਚ ਬਣੀਦਾ ਹੈ। ਆਖੋ ਸ੍ਰੀ ਵਾਹਿਗੁਰੂ। ਸੁਣਨ ਦਾ ਮਹੱਤਵ ਹੈ ਮਹਾਰਾਜ ਨੇ, ਚਾਰ ਪੌੜੀਆਂ ਸੁਣਨ ਦੀਆਂ, ਚਾਰ ਮੰਨਣ ਦੀਆਂ। ਸੋ ਦਸਵੇਂ ਪਾਤਸ਼ਾਹ ਦੇ ਦਰਬਾਰ 'ਚ ਕੀਰਤਨ ਹੋ ਰਹੇ ਨੇ, ਹੋਲੇ ਮਹੱਲੇ ਦੀਆਂ ਤਿਆਰੀਆਂ ਨੇ, ਅਤੇ ਸਾਧ ਸੰਗਤ ਜੀ ਸਰੋਤੇ ਰੀਝ ਰੀਝ ਕੇ ਸੁਣਦੇ ਅਤੇ ਗਵਈਏ ਰੀਝ ਰੀਝ ਕੇ ਗਾਉਂਦੇ ਹਨ।
ਹੇਰ ਗੁਰੂ ਹਰਖੈ ਔਰ ਭਾਰੀ,
ਸ੍ਰੀ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਖਾਲਸੇ ਦੇ ਇਹ ਕੁਲਾਹਲ ਆਨੰਦ ਜੋੜ ਮੇਲੇ ਵੇਖ ਵੇਖ ਕੇ ਖੁਸ਼ ਹੋ ਰਹੇ ਨੇ। ਸੋ ਪਿਆਰੀ ਸਾਧ ਸੰਗਤ ਜੀ, ਸਮਾਂ ਹੋ ਚੁੱਕਾ ਹੈ। ਅੱਛਾ ਹਾਂਜੀ, ਇੱਕ ਸੋਈਆ ਔਰ ਕਰ ਲਓ।
ਬਾਜਤ ਹੈ ਸਿੰਘ ਪੌਰ ਕੇ ਠੌਰਨ,
ਸਿੰਘ ਪੌਰ ਦੇ ਉੱਤੇ ਨਗਾਰੇ ਵੱਜਦੇ ਨੇ।
ਨੌਬਤ ਸ਼੍ਰਾਉਣ ਆਨੰਦ ਉਪਾਵੈ,
ਛੋਟੀ ਨੌਬਤ ਜਿਹੜੀ ਛੋਟਾ ਨਗਾਰਾ ਹੁੰਦਾ ਨਾ, ਉਹਨੂੰ ਦੁੰਦ ਬੀਬੀ ਕਹਿੰਦੇ ਨੇ। ਛੋਟਾ ਨਗਾਰਾ ਉਹ ਖੁਸ਼ੀ ਦਾ ਪ੍ਰਤੀਕ ਹੁੰਦਾ, ਉਹਦੇ ਨਾਲ ਕਾਨੜਾ ਤੇ ਬੀਨ ਵੱਜਦੀ ਹੈ। ਉਹ ਜਦੋਂ ਵੱਜਦੀ ਤੇ ਬੜੀ ਰਸੀਲੀ ਹੁੰਦੀ ਹੈ। ਕਦੀ ਹਜ਼ੂਰ ਸਾਹਿਬ ਤਖ਼ਤ ਤੇ ਜਾਓ ਨਾ, ਉੱਥੇ ਸਵੇਰੇ ਆਸਾ ਦੀ ਵਾਰ ਦਾ ਭੋਗ ਜਦੋਂ ਪੈਂਦਾ, ਉਸ ਵੇਲੇ ਬਾਹਰ ਉਹ ਜਿਹੜੇ ਹਨ ਨਾ, ਉਹ ਵਜਾਉਣ ਵਾਲੇ ਨਫੀਰੀ, ਸ਼ਹਿਨਾਈ ਤੇ ਉਹ ਛੋਟਾ ਨਗਾਰਾ ਆਨੰਦ ਹੀ ਬੰਨ ਦਿੰਦੇ ਆ। ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵੀ ਵੱਜਿਆ ਕਰਦੀ ਸੀ, 1957 'ਚ ਬੰਦ ਕਰ ਦਿੱਤੀ ਗਈ। ਉਹਦਾ ਸਾਡੇ ਰਿਕਾਰਡ ਹੈ ਪੰਥ ਦੇ ਵਿੱਚ ਵੀ ਉਹ ਸਭ ਗੁਰਦੁਆਰਿਆਂ 'ਚ ਵੱਜਦੀ ਸੀ। ਖੁਸ਼ੀ ਦਾ ਦਿਨ ਵਰਤੀਕ ਹੁੰਦੀ ਸੀ, ਜਿੱਥੇ ਖੁਸ਼ੀ ਹੋਵੇ ਉੱਥੇ ਵੱਜਦੀ ਹੈ। ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੇ ਉਹ ਨਗਾਰੇ ਤੇ ਉਹ ਨਫੀਰੀਆਂ ਵੱਜਦੀਆਂ ਹਨ।
ਝੰਡੇ ਉਚੇਰੇ ਖਰੇ ਬਹੁ ਝੂਲਤ,
ਉੱਚੇ ਉੱਚੇ ਨਿਸ਼ਾਨ ਸਾਹਿਬ ਝੰਡੇ ਝੂਲਦੇ ਹਨ। ਦੂਰ ਦੂਰ ਤਾਈਂ ਖਾਲਸੇ ਦੇ ਨਿਸ਼ਾਨ। ਅੱਜ ਵੀ ਸ੍ਰੀ ਅਨੰਦਪੁਰ ਸਾਹਿਬ ਜਾਓ, ਪੀਲੇ ਨੀਲੇ ਨਿਸ਼ਾਨ ਸਾਹਿਬ ਦੂਰੋਂ ਹੀ ਮਨ ਨੂੰ ਮੋਹਣ ਲੱਗ ਜਾਂਦੇ ਆ ਵੀ ਸ੍ਰੀ ਅਨੰਦਪੁਰ ਸਾਹਿਬ ਆ ਗਿਆ ਹੈ। ਉਦੋਂ ਵੀ ਇਸੇ ਤਰ੍ਹਾਂ ਉੱਚੇ ਉੱਚੇ ਨਿਸ਼ਾਨ ਝੂਲਦੇ ਸਨ।
ਧੌਂਸੇ ਧੁੰਕਾਰਤ ਨਾਦ ਉਠਾਵੈ,
ਧੌਂਸੇ ਧੁੰਕਾਰਦੇ ਹੈ, ਨਗਾਰੇ ਵੱਜਦੇ ਤੇ ਨਿਸ਼ਾਨ ਝੂਲਦੇ ਹੈ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਨੰਦ ਦੇ ਵਾਜੇ ਵੱਜਦੇ ਹਨ।
ਬਹੁਤ ਉਤਸ਼ਾਹ ਜਹਾਂ ਕਹਿ ਡੋਲਤ,
ਜਿੱਥੇ ਕਿੱਥੇ ਸਾਧ ਸੰਗਤ ਜੀ ਆਨੰਦ ਹੀ ਆਨੰਦ, ਉਤਸ਼ਾਹ ਹੀ ਉਤਸ਼ਾਹ ਹੈ। ਸੰਗਤਾਂ ਤੁਰੀਆਂ, ਕੋਈ ਜਥਾ ਤੁਰਿਆ ਇਹਨੂੰ ਆ ਰਿਹਾ ਤੇ ਕੋਈ ਹੁਣ ਵੀ ਉਹੀ ਹੋਲੇ ਮਹੱਲੇ ਸੀਨ ਹੁੰਦਾ। ਲੱਖਾਂ ਹੀ ਸੰਗਤਾਂ ਇੱਕ ਪਾਸਿਓਂ ਤੁਰੀਆਂ ਇੱਧਰ ਨੂੰ ਜਾ ਰਹੀਆਂ ਹੁੰਦੀਆਂ, ਲੱਖਾਂ ਹੀ ਸੰਗਤਾਂ ਇਹਨੂੰ, ਉਹ ਲੜੀ ਟੁੱਟਦੀ ਕੋਈ ਨਹੀਂ ਤੇ ਕਲਗੀਧਰ ਪਾਤਸ਼ਾਹ ਦਾ ਪਿਆਰ ਡੁੱਲ ਡੁੱਲ ਪੈਂਦਾ ਹੈ। ਹਾਂਜੀ,
ਬੋਲਤ ਹੈ ਜੈਕਾਰ ਸੁਣਾਵੇ,
ਗੁਰੂ ਕਲਗੀਧਰ ਪਾਤਸ਼ਾਹ ਦੇ ਨਾਂ ਦੇ ਜੈਕਾਰੇ ਗੂੰਜਦੇ ਹਨ। ਹਾਂਜੀ,
ਮੇਲ ਸਕੇਲ ਭਇਓ ਰੰਗ ਮੇਲ,
ਥਾਂ ਥਾਂ ਤੇ ਸਾਧ ਸੰਗਤ ਜੀ ਸੰਗਤਾਂ ਦਾ ਜੋੜ ਮੇਲ ਹੈ, ਕੱਤਰਤਾ ਹੈ, ਪਿਆਰ ਹੈ। ਇਹੋ ਜਿਹਾ ਜੋੜ ਮੇਲਾ ਹੋਲੇ ਮਹੱਲੇ ਵਰਗਾ ਸੰਸਾਰ ਤੇ ਕੋਈ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਖੁਸ਼ੀਆਂ ਦਾ, ਚੜ੍ਹਦੀਆਂ ਕਲਾਂ ਦਾ ਪ੍ਰਤੀਕ ਖਾਲਸੇ ਨੂੰ ਹੋਲਾ ਮਹੱਲਾ ਬਖਸ਼ਿਆ ਹੈ।
ਭੀੜ ਤਕੇਲਤ ਪੇਲਤ ਜਾਵੇ,
ਥਾਂ ਥਾਂ ਤੇ ਵੱਡੀ ਭਾਰੀ ਸੰਗਤਾਂ ਦੀ ਭੀੜ ਹੈ। ਸੋ ਇਹ ਕਥਾ ਹੋਲੇ ਮਹੱਲੇ ਦੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਬਿਆਨ ਕਰਨਗੇ, ਕਿਉਂਕਿ ਪਿਛਲੇ ਦਿਨਾਂ ਤੋਂ ਸਤਿਕਾਰਯੋਗ ਗਿਆਨੀ ਨਰਿੰਦਰ ਸਿੰਘ ਜੀ ਇਸ ਅਸਥਾਨ ਦੇ ਮੁੱਖ ਸੇਵਾਦਾਰ, ਉਹਨਾਂ ਨੇ ਆਪ ਜੀ ਨੂੰ ਖਾਲਸੇ ਪੰਥ ਦੀ ਸਿਰਜਣਾ ਕਿਵੇਂ ਹੋਈ ਉਹ ਕਥਾ ਤੋਂ ਲੜੀ ਸ਼ੁਰੂ ਕੀਤੀ ਸੀ। ਖਾਲਸਾ ਪੰਥ ਸਜਿਆ, ਕਿਵੇਂ ਪਿੰਡਾਂ ਸ਼ਹਿਰਾਂ 'ਚ ਵਧਿਆ ਅਤੇ ਫਿਰ ਉਸ ਖਾਲਸੇ ਦਾ ਕੌਮੀ ਤਿਉਹਾਰ ਬਣਾਇਆ ਗਿਆ ਹੋਲਾ ਮਹੱਲਾ। ਸਾਜਿਆ ਖਾਲਸਾ ਵਿਸਾਖੀ ਨੂੰ ਹੈ, ਪਰ ਖਾਲਸੇ ਦਾ ਜਿਹੜਾ ਕੌਮੀ ਤਿਉਹਾਰ ਹੈ, ਕੋਈ ਵੀ ਕੌਮ ਹੈ ਆਪਣੇ ਕੌਮੀ ਤਿਉਹਾਰ ਤੋਂ ਬਿਨਾਂ ਅਧੂਰੀ ਹੁੰਦੀ ਹੈ। ਮਹਾਰਾਜ ਨੇ ਮਹਿਸੂਸ ਕੀਤਾ ਕਿ ਭਾਰਤ ਵਿੱਚ ਸਭ ਤੋਂ ਜਿਹੜਾ ਮਹੱਤਵਪੂਰਨ ਦਿਹਾੜਾ ਹੈ, ਜਿਹੜਾ ਲੋਕਾਂ ਨੂੰ ਉਤਸ਼ਾਹ ਦੇ ਸਕਦਾ ਹੈ, ਖੁਸ਼ੀ ਭਰ ਸਕਦਾ ਹੈ, ਲੋਕਾਂ ਦੇ ਜੀਵਨ ਵਿੱਚ ਨਵਾਂ ਰੰਗ ਭਰ ਸਕਦਾ ਹੈ, ਉਹ ਹੋਲੀ ਦਾ ਤਿਉਹਾਰ ਹੈ। ਅਤੇ ਪਾਤਸ਼ਾਹ ਨੇ ਉਸ ਹੋਲੀ ਨੂੰ ਹੋਲੇ ਦਾ ਰੂਪ ਦੇ ਕੇ ਚੜ੍ਹਦੀਆਂ ਕਲਾਂ ਵਿੱਚ ਕਿਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ 'ਤੇ ਮਨਾਇਆ, ਸ਼ਸਤਰਾਂ ਬਸਤਰਾਂ ਨਾਲ ਸਜੇ ਹੋਏ ਸਿੰਘ ਕਿਵੇਂ ਨੇਜਾਬਾਜ਼ੀ ਕਰਦੇ, ਕਿਵੇਂ ਸ਼ਸਤਰਾਂ ਦੇ ਵਿੱਦਿਆ ਦੇ ਅਭਿਆਸ ਕਰਦੇ। ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਗਜ਼ਲ ਦੇ ਆਧਾਰ 'ਤੇ ਉਸ ਵੇਲੇ ਜੋ ਕੁਝ ਗੁਰੂ ਦਰਬਾਰ 'ਚ ਵਾਪਰਿਆ ਉਹ ਸਾਰਾ ਇੱਥੇ ਵਰਣਨ ਕੀਤਾ ਹੈ। ਗੁਰੇ ਹੋਲੀ ਬਬਾਗੇ ਦਹਿਰ ਬੂ ਕਰਦ ਲਭੇ ਚੋਂ ਗੁਣ ਚਹਿਰਾ, ਫਰਖੰਦਾ ਖੂ ਕਰਦ ਗੁਲਾਬੋ ਅੰਬਰੋ ਮੁਸ਼ਕੋ ਅੰਬੀਰੋ, ਚੂੰ ਬਾਰਾਂ ਬਾਰ ਸੇ ਅਜ ਸੂ ਬਸੂ ਕਰਦ ਜ਼ਹੇ ਬਿਚਕਾਰੀਏ ਪੁਰ ਜ਼ਾਫਰਾਨੀ, ਕੇ ਹਰ ਬੇ ਰੰਗ ਰਾ خوش رنگ و بو کرت گلال افسانیے دست مبارک زمین و آسمارا سرخ رو کرد اے کتھا پانگلے پرکرنا میں سربن کرانگے سمے دے لحاظ نال سماپتی ہے ہے گوبند ہے گوپال ہے دیال لال پران ناتھ اناتھ سکھے دین درد نوار ہے سمراتھ اگم پورن موہے میا تہار اندھ کوپ مہا بیان نانک پار اتار آئے پرب سرناگتی کرپا ند دیال ایک اکھر ہر من بست نانک ہوت نحال واہ گرو نام جہاز ہے چڑے سوترے پار جو شردا کر سیوندے گرو پار اتارن ہار واہ گرو جی کا خالصہ
واہ گرو جی کی فتح